ਦੀਪਕ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਬੋਲੀ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਸ਼ੁਰੂ ਕਰਦੇ ਹਾਂ। ਜਿਹੜਾ ਹਵਾਈ ਹਾਦਸਾ ਕੱਲ੍ਹ ਏਅਰ ਇੰਡੀਆ ਦੇ ਜਹਾਜ਼ ਦਾ ਵਾਪਰਿਆ ਅਹਿਮਦਾਬਾਦ ਦੇ ਏਅਰਪੋਰਟ 'ਤੇ, ਅਮਿਤ ਸ਼ਾਹ ਨੇ ਇਸ ਹਾਦਸੇ ਬਾਰੇ ਕੀ ਆਖਿਆ ਜੀ?
ਬਿਲਕੁਲ ਜੀ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹਾਦਸੇ ਵਾਲੀ ਥਾਂ 'ਤੇ ਪਹੁੰਚਦੇ ਨੇ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਾਦਸੇ ਵਾਲੀ ਥਾਂ 'ਤੇ ਪਹੁੰਚਦੇ ਨੇ, ਅਤੇ ਉਸ ਥਾਂ ਦੇ ਉੱਤੇ ਲਗਾਤਾਰ ਲੋਕਾਂ ਨਾਲ ਮੁਲਾਕਾਤ ਕਰਦੇ ਨੇ, ਪੀੜਿਤ ਪਰਿਵਾਰਾਂ ਨੂੰ ਮਿਲਦੇ ਨੇ, ਅਤੇ ਸਰਕਾਰ ਦੇ ਨਾਲ ਦੌਰ ਕਰਦੇ ਨੇ, ਬੈਠਕਾਂ ਦਾ ਘਟਨਾ ਸਥਲ ਦਾ ਦੌਰਾ ਕਰਦੇ ਨੇ, ਵਿਜੇ ਰੂਪਾਣੀ ਦੀ ਪਤਨੀ ਨੂੰ ਵੀ ਮਿਲਦੇ ਨੇ। ਸੋ ਇਹ ਸਾਰੀ ਪ੍ਰਕਿਰਿਆ ਰਹੀ, ਪਰ ਅਮਿਤ ਸ਼ਾਹ ਦਾ ਇੱਕ ਬਿਆਨ ਜਿਹੜਾ ਦੇਸ਼ ਵਾਸੀਆਂ ਦੇ ਵੀ ਦਿਲ 'ਤੇ ਵੱਜਾ, ਅਤੇ ਵਿਰੋਧੀ ਧਿਰਾਂ ਨੇ ਉਸਨੂੰ ਮੁੱਦਾ ਵੀ ਬਣਾਇਆ
ਜੀ।
ਅਮਿਤ ਸ਼ਾਹ ਉਰੇ ਬਤੌਰ ਗ੍ਰਹਿ ਮੰਤਰੀ ਕਹਿੰਦੇ ਕਿ ਵੀ ਇਹ ਤਾਂ ਜਿਹਦੀ ਜੋ ਕਿਸਮਤ 'ਚ ਲਿਖਿਆ ਉਹ ਹੋ ਗਿਆ, ਮਤਲਬ ਉਹਨਾਂ ਨੇ ਇਸ ਘਟਨਾ ਨੂੰ ਕਿਸਮਤ ਨਾਲ ਜੋੜਤਾ, ਅਤੇ ਉਹਨਾਂ ਨੇ ਕਿਹਾ ਕਿ ਹਾਦਸਿਆਂ ਨੂੰ ਕੌਣ ਰੋਕ ਸਕਦਾ ਜੀ, ਇਹ ਤਾਂ ਕੁਦਰਤੀ ਹੈ, ਬਸ ਪਾਪਰ ਗਿਆ ਜੀ, ਕਿਸਮਤ ਸੀ ਇਹਨਾਂ ਦੀ। ਮਤਲਬ ਜਿਹੜੀ ਤਕਨੀਕੀ ਖਾਮੀ ਕਾਰਨ ਵਾਪਰੀ ਘਟਨਾ ਹੋਵੇ, ਜਿਹੜੀ ਪਤਾ ਹੈ ਕਿ ਕਿਤੇ ਨਾ ਕਿਤੇ ਕੋਈ ਕੁਤਾਹੀ ਹੋਈ ਹੈ ਜਿਹਦੇ ਕਾਰਨ ਇਹ ਘਟਨਾ ਵਾਪਰੀ ਹੈ, ਨਾ ਤਾਂ ਇਹ ਕੋਈ ਕੁਦਰਤੀ ਕਰੋਪੀ ਆ ਗਈ, ਨਾ ਤਾਂ ਕੋਈ ਇਹ ਕੋਈ ਹਵਾਈ ਇਸ ਤਰ੍ਹਾਂ ਦਾ ਕੋਈ ਮੌਸਮੀ ਵਿਗਾੜ ਕਾਰਨ ਹੋ ਗਿਆ, ਜਾਂ ਇਹ ਕੋਈ ਦੈਵੀ ਸ਼ਕਤੀ ਤਾਂ ਹੈ ਨਹੀਂ ਕਿ ਕੋਈ ਆਪਦਾ ਆ ਗਈ ਦੇਈ ਕਿਹਾ। ਸੋ ਜਦੋਂ ਇਹ ਕੁਦਰਤੀ ਆਫਤ ਆ, ਤਾਂ ਉਸ ਨੂੰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ 'ਤੇ ਕਬੂਲਣਾ ਚਾਹੀਦਾ ਕਿ ਹਾਂ ਵੀ ਗਲਤੀ ਹੋਈ ਹੈ ਜੀ, ਜਾਂਚ ਕਰਾਂਗੇ, ਦੋਸ਼ੀ ਨੇ ਜੇ ਕੋਈ ਹੋਏ ਤਾਂ ਪਤਾ ਲਗਾਵਾਂਗੇ, ਜੇ ਕਿਤੇ ਜਾਂਚ ਪੜਤਾਲ ਦੇ ਵਿੱਚ ਜਹਾਜ਼ ਚੜਾਉਣ ਤੋਂ ਪਹਿਲਾਂ ਕੋਈ ਤਕਨੀਕੀ ਚੈਕਿੰਗ ਨਹੀਂ ਹੋਈ ਤਾਂ ਉਹਦੀ ਕਰਾਂਗੀ। ਹੁਣ ਅੱਜ ਜਿਵੇਂ ਨਿਯਮ ਬਣ ਗਿਆ ਕਿ ਜਦੋਂ ਵੀ ਇਸ ਤਰ੍ਹਾਂ ਦੇ ਜਹਾਜ਼ ਜਿਹੜੇ ਨੇ ਬੋਈ ਗਾਲੀ ਜਦੋਂ ਇਹ ਉੜਿਆ ਕਰਨਗੇ, ਤਾਂ ਉੱਡਣ ਤੋਂ ਪਹਿਲਾਂ ਜੀ ਉਹਨਾਂ ਦਾ ਫਿਊਲ ਚੈੱਕ, ਇੰਜਨ ਚੈੱਕ, ਜਾਂ ਮਤਲਬ ਪਹਿਲਾਂ ਚੈੱਕ ਹੀ ਨਹੀਂ ਕਰਦਾ ਜੀ ਕੋਈ, ਪਹਿਲਾਂ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਸੋ ਸਵਾਲ ਤਾਂ ਇਹ ਹੈ, ਮੈਂ ਕਿਸੇ ਹੋਰ ਦੀ ਜ਼ਿਕਰ ਕਿਉਂ ਕਰਾਂ, ਮੈਂ ਤੁਹਾਨੂੰ ਆਪਣੀ ਇੱਕ ਘਟਨਾ ਸੁਣਾ ਦਿੰਦਾ। ਅਸੀਂ ਪਰਿਵਾਰ ਸਮੇਂ ਇੱਕ ਵਾਰ ਮੁੰਬਈ ਜਾਣ ਦਾ ਮੌਕਾ ਮਿਲਿਆ, ਲੰਘੇ 7-8 ਮਹੀਨੇ ਪਹਿਲਾਂ ਦੀ ਉਹ ਗੱਲ। ਵਾਪਸੀ ਦਾ ਜਿਹੜਾ ਜਹਾਜ਼ ਸੀਗਾ ਉੱਥੋਂ ਸ਼ਾਮ ਨੂੰ ਅੱਧਾ ਘੰਟਾ ਲੇਟ ਹੋ ਗਿਆ। ਹੁਣ ਆਪਾਂ ਰੂਟੀਨ 'ਚ ਹੁੰਦਾ, ਆਪਾਂ ਜਦੋਂ ਏਅਰਪੋਰਟ 'ਤੇ ਹੁੰਦੇ ਆਪਾਂ ਨੂੰ ਸੂਚਨਾ ਮਿਲਦੀ ਹੈ ਜੀ ਤੁਹਾਡੀ ਫਲਾਈਟ 1 ਘੰਟੇ ਲੇਟ ਹੈ, ਅੱਧਾ ਘੰਟਾ ਘੰਟਾ, ਤਾਂ ਉਹਦੇ ਉੱਪਰ ਲਿਖਿਆ ਜਾਂਦਾ, ਪੜ੍ਹ ਕੇ ਸ਼ਾਂਤੀ ਨਾਲ ਕਿਤੇ ਬਹਿ ਜਾਂਦੇ
ਜੀ।
ਬਿਲਕੁਲ ਅਸੀਂ ਉਸ ਪੁਆਇੰਟ 'ਤੇ ਖੜ੍ਹੇ ਹਾਂ ਜਿੱਥੇ ਸਾਨੂੰ ਪਤਾ ਕਿ ਇੱਥੇ ਆ ਕੇ ਜਹਾਜ਼ ਲੱਗਣਾ ਅਤੇ ਅਸੀਂ ਅੰਦਰ ਜਾਣਾ ਹੈ, ਅਤੇ ਉੱਥੇ ਹੀ ਗਰੂ ਮੈਂਬਰ ਨੇ ਵੀ ਉੱਥੋਂ ਜਾਣਾ ਹੁੰਦਾ, ਪਹਿਲਾਂ ਉਹ ਜਾਂਦੇ। ਹੁਣ ਉਹ ਸਾਰੇ ਉੱਥੇ ਖੜ੍ਹੇ ਨੇ ਅਤੇ ਜਹਾਜ਼ ਦਾ ਵੇਟ ਹੋ ਰਿਹਾ ਕਿ ਜੀ ਇੱਥੇ ਆ ਕੇ ਲੱਗੂਗਾ
ਜੀ।
ਅਚਾਨਕ ਇੱਕ ਜਹਾਜ਼ ਹਿੰਦੁਸਤਾਨ ਨੂੰ ਆਉਂਦਾ ਦਿੰਦਾ, ਇਸ ਕਿਹਾ ਜੀ, ਅਸੀਂ ਕਰੂ ਮੈਂਬਰ ਨਾਲ ਗੱਲ ਕਰ ਰਹੇ ਸੀ ਖੜ੍ਹੇ, ਇਸ ਕਿਹਾ ਜੀ ਇਹੀ ਆਉਣ ਜਹਾਜ਼? ਕਹਿੰਦੇ ਹਾਂ ਜੀ, ਇਹ ਆਉਣ 'ਚ ਦੇਰੀ ਹੋ ਗਈ, ਇਹ ਚੰਡੀਗੜ੍ਹ ਤੋਂ ਆ ਰਿਹਾ ਜਹਾਜ਼, ਬਸ ਇਹਨੇ ਸਵਾਰੀਆਂ ਉਤਾਰ ਦੇਣੀਆਂ ਅਤੇ ਉਹ ਤੋਂ ਬਾਅਦ ਇੱਥੋਂ ਹੀ ਆਪਾਂ ਚੜ੍ਹ ਜਾਣਾ
ਜੀ।
ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਇੰਨਾ ਤਾਂ ਬੱਸ ਅੱਡਿਆਂ 'ਤੇ ਨਹੀਂ ਹੁੰਦਾ ਕਿ ਬੱਸ ਆਈ ਅਤੇ ਤਾਰ ਕੇ ਸਵਾਰੀ ਜਾਂ ਦੂਜੀ ਤਰ੍ਹਾਂ ਚੜ੍ਹਾ ਕੇ ਲੈ ਗਈ, ਕੋਈ ਸਮਾਂ ਉਹਦੀ ਉਸ ਨੂੰ ਤਿਆਰ ਕਰਨ ਦੇ ਵਿੱਚ, ਉਹਦੀ ਦੇਖ ਰੇਖ ਕਰਨ 'ਚ, ਉਹਦੀ ਸਾਫ਼ ਸਫਾਈ ਦੇ ਵਿੱਚ, ਇਹਦਾ ਮਤਲਬ ਸਾਰਾ ਹੀ ਰੱਬ ਆਸਰੇ ਚੱਲਦਾ ਕਿ ਸਵਾਰੀਆਂ ਲਾਹਤੀਆਂ ਅਤੇ ਚੜ੍ਹਾਤੀਆਂ। ਸੋ ਇਹ ਸਿਸਟਮ ਹੈ ਜਦੋਂ ਫਿਰ, ਜਾਂ ਮਤਲਬ ਕੀ ਜਦੋਂ ਕਿ ਇੰਟਰਨੈਸ਼ਨਲ ਉਡਾਨ ਸੀ, ਉਹ ਆਪਾਂ ਲੋਕਲ ਉਡਾਨ ਦੀ ਗੱਲ ਕਰ ਰਹੇ ਹਾਂ, ਪਰ ਬੰਦੇ ਤਾਂ ਬੰਦੇ ਨੇ ਜਿਹ 'ਚ ਵੀ ਸਫ਼ਰ ਕਰਦੇ ਆ ਨਾ
ਜੀ।
ਸੋ ਸਵਾਲ ਤਾਂ ਇਹ ਕਿ ਇਹਦਾ ਮਤਲਬ ਕੀ, ਇੱਥੇ ਵੀ ਕੋਈ ਓਵਰ ਕੌਨਫੀਡੈਂਸ ਹੋਇਆ
ਜੀ,
ਕੋਈ ਤਕਨੀਕੀ ਕੋਈ ਲਾਈਟਸ ਨੂੰ ਜਿਹੜੇ ਸਾਇਰਨ ਹੁੰਦੇ ਨੇ ਕੁਛ ਉਹਨਾਂ ਨੂੰ ਇਗਨੋਰ ਕੀਤਾ ਗਿਆ, ਚਰਚਾਵਾਂ ਤੁਰੀਆਂ
ਜੀ।
ਵੈਸੇ ਅੱਜ ਬਲੈਕ ਬਾਕਸ ਮਿਲ ਗਿਆ, ਬਲੈਕ ਬਾਕਸ ਮਿਲਣ ਤੋਂ ਬਾਅਦ ਉਹਦੀ ਜਾਂਚ ਹੋਏਗੀ, ਉਹਦੀ ਸਾਰਾ ਕੁਛ ਵੇਖਿਆ ਜਾਏਗਾ, ਉਹਦੇ ਬਾਅਦ ਪਤਾ ਲੱਗ ਜਾਏਗਾ। ਪਰ ਅਮਿਤ ਸ਼ਾਹ ਉਹਨਾਂ ਨੇ ਜਿਹੋ ਜਿਹਾ ਬਿਆਨ ਦਿੱਤਾ, ਉਹਦੇ ਉੱਤੇ ਮੈਂ ਪਵਨ ਖੇੜਾ ਨੂੰ ਦੇਖ ਰਿਹਾ ਸੀ, ਉਹ ਕਹਿੰਦੇ ਵੀ ਕਿ ਅਫਸੋਸਜਨਕ ਹੈ ਕਿ ਗ੍ਰਹਿ ਮੰਤਰੀ ਦੇਸ਼ ਦਾ ਇੱਕ ਅਜਿਹਾ ਬਿਆਨੀਆ ਦੇਵੇ ਕਿ ਇਹ ਤਾਂ ਜੀ ਕਿਸਮਤ ਸੀਗੀ ਬੰਦਿਆਂ ਦੀ, ਹੈ ਨਾ। ਇਸੇ ਨੂੰ ਲੈ ਕੇ ਜੈਰਾਮ ਰਮੇਸ਼ ਨੇ ਵੀ ਕਿਹਾ ਕਿ ਗ੍ਰਹਿ ਮੰਤਰੀ ਨੂੰ ਆਪਣੇ ਬਿਆਨ 'ਤੇ ਅਫਸੋਸ ਪਹੁੰਚਾਉਣਾ ਚਾਹੀਦਾ। ਵਿਜੇ ਜੀ, ਕੋਈ ਦੌਰ ਰਿਹਾ ਭਾਰਤ ਦੇ ਵਿੱਚ ਕਿ ਰੇਲ ਐਕਸੀਡੈਂਟ 'ਤੇ ਰੇਲ ਮੰਤਰੀ ਨੂੰ ਅਸਤੀਫਾ ਦਿੱਤਾ ਸੀ, ਅਤੇ ਹੁਣ ਐਡੀ ਵੱਡੀ ਬਸ਼ਰਮੀ ਆ ਕਿ ਕੋਈ ਜ਼ਿੰਮੇਵਾਰੀ ਵੀ ਲੈਣ ਨੂੰ ਤਿਆਰ ਨੇ
ਜੀ।
ਤੁਸੀਂ ਇਹ ਦੇਖੋ ਕਿ ਇਸ ਸਥਿਤੀ 'ਚ ਆ ਗਿਆ। ਹਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਆਪਣੇ ਟਵੀਟ ਦੇ ਉੱਤੇ ਬਕਾਇਦਾ ਇੱਕ ਲੰਬਾ ਚੌੜਾ ਮੈਸੇਜ ਪਾ ਕੇ ਦੁੱਖ ਰੁੱਟਿਆ। ਉਹਨਾਂ ਨੇ ਲਿਖਿਆ ਕਿ ਅੱਜ ਅਹਿਮਦਾਬਾਦ ਵਿੱਚ ਦੁਰਘਟਨਾ ਸਥਲ ਦਾ ਦੌਰਾ ਕੀਤਾ, ਤਬਾਹੀ ਦਾ ਮੰਜ਼ਰ ਦੇਖ ਕੇ ਬਹੁਤ ਦੁੱਖ ਹੋਇਆ
ਜੀ,
ਰਾਹਤ ਅਤੇ ਬਚਾਅ ਕਰਦਿਆਂ ਡਿਊਟੀ ਟੀਮਾਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ, ਹੈ ਜੋ ਲਗਾਤਾਰ ਮਿਹਨਤ ਕਰ ਰਹੇ ਨੇ ਇਸ ਰਾਸਤੇ ਵਿੱਚ, ਜਿਹਨਾਂ ਲੋਕਾਂ ਨੇ ਆਪਣਿਆਂ ਨੂੰ ਖੋਇਆ, ਮੈਂ ਸਮਝ ਸਕਦਾ ਉਹਨਾਂ ਦੇ ਮਨਾਂ 'ਤੇ ਕੀ ਗੁਜ਼ਰ ਰਹੀ ਹੈ ਇਸ ਜਹਾਜ਼ ਦੇ ਵਿੱਚ ਘਟਨਾ ਦੇ ਕਾਰਨ। ਅਸੀਂ ਸਾਰੇ ਬੇਹੱਦ ਦੁਖੀ ਹਾਂ, ਇੰਨੇ ਲੋਕਾਂ ਦਾ ਅਚਾਨਕ ਇੰਝ ਦਿਲ ਤੋੜ ਕੇ ਚਲੇ ਜਾਣਾ, ਹੈ ਨਾ, ਅਤੇ ਉਹ ਇਹ ਸ਼ਬਦ ਕਹਿੰਦੇ ਕਿ ਇਹ ਬੋਲ, ਇਹ ਘਟਨਾ ਸਾਨੂੰ ਪੀੜ ਪਹੁੰਚਾਉਂਦੀ ਰਹੂਗੀ, ਆਪਣਿਆਂ ਨੂੰ ਖੋਣ ਵਾਲੇ ਪਰਿਵਾਰਾਂ ਪ੍ਰਤੀ ਮੇਰੀ ਗਹਿਰੀ ਸੰਵੇਦਨਾ ਹੈ। ਹੈ ਇਹਨਾਂ ਦੇ ਦਰਦ ਨੂੰ ਮੈਂ ਸਮਝਦਿਆਂ ਹੋਇਆਂ ਜਾਣਦਿਆਂ ਹੋਇਆਂ ਇਸ ਹਾਦਸੇ ਦੇ ਖਾਲੀ ਪਣ ਨੂੰ ਅਸੀਂ ਜਲਦੀ ਭਰ ਨਹੀਂ ਸਕਾਵਾਂਗੇ, ਸਾਲਾਂ ਲੱਗ ਜਾਣਗੇ। ਸੋ ਉਹਨਾਂ ਨੇ ਮਤਲਬ ਦੁੱਖ ਪ੍ਰਗਟਾਇਆ। ਖੁਦ ਵਿਜੇ ਰੂਪਾਣੀ ਦੀ ਪਤਨੀ ਨਾਲ ਵੀ ਏਅਰਪੋਰਟ 'ਤੇ ਮੁਲਾਕਾਤ ਕੀਤੀ, ਹਸਪਤਾਲ ਜਾ ਕੇ ਪੀੜਿਤ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ। ਇਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਫੋਟੋ ਸ਼ੂਟ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਕਿ ਉਹ ਹਰ ਥਾਂ ਫੋਟੋ ਸ਼ੂਟ ਜਿਵੇਂ ਕਰਾਉਂਦੇ ਇੱਥੇ ਵੀ ਹੁਣ ਛੁੱਟੇਗਾ, ਪਰ ਫਿਰ ਵੀ ਇੱਕ ਪਾਸੇ ਉਹਨਾਂ ਦੀ ਸੰਵੇਦਨਾ ਸੀ ਜਿਹਦੇ ਵਿੱਚ ਗੰਭੀਰਤਾ ਨਜ਼ਰ ਆਈ, ਦੂਸਰੇ ਪਾਸੇ ਗ੍ਰਹਿ ਮੰਤਰੀ ਸੀ ਜਿਹੜੇ ਇੰਨੀ ਹਲਕੀ ਭਾਸ਼ਾ ਬੋਲਦੇ ਨਜ਼ਰ ਆਏ ਜਿਹਦੇ ਉੱਤੇ ਚਰਚਾ ਵੀ ਹੋ ਰਹੀ ਹੈ ਮੁਲਕ ਸੀ।
ਅੱਛਾ, ਇਹ ਕੱਲ੍ਹ ਵੀ ਦੀਪਕ ਜੀ ਇਸ ਗੱਲ ਦਾ ਜ਼ਿਕਰ ਸੀਗਾ ਕਿ ਜਦੋਂ ਇਹ ਜਹਾਜ਼ ਹਾਦਸਾ ਗ੍ਰਸਤ ਹੁੰਦਾ ਉਹ ਤੋਂ ਬਾਅਦ ਕਈ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਝੁਲਸ ਚੁੱਕੀਆਂ ਸੀ ਕਿ ਉਹਨਾਂ ਦੀ ਪਛਾਣ ਕਰਨੀ ਵੀ ਔਖੀ ਸੀ। ਅੱਜ ਇਹ ਵੀ ਰਿਪੋਰਟਾਂ ਆ ਰਹੀਆਂ ਨੇ ਜਿਹੜੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਉਹਨਾਂ ਦੀ ਲਾਸ਼ ਦੀ ਪਛਾਣ ਕਰਨੀ ਵੀ ਮੁਸ਼ਕਲ ਹੋਈ ਹੋਈ ਹੈ। DNA ਟੈਸਟਿੰਗ ਰਾਹੀਂ ਹੁਣ ਕੁਝ ਤਾਂ ਪਤਾ ਲਗਾਇਆ ਜਾ ਰਿਹਾ ਵੀ ਕਿਹੜੀ ਲਾਸ਼ ਕਿਸ ਕਿਹੜੇ ਵਿਅਕਤੀ ਦੀ ਆ। ਉੱਧਰਲੇ ਪਾਸਿਓਂ ਕੀ ਅਪਡੇਟ ਹੈ ਜੀ?
ਬਿਲਕੁਲ ਜੀ, ਤੁਹਾਡੀ ਗੱਲ ਦਰੁਸਤ ਹੈ ਕਿ ਆਪਾਂ ਕੱਲ੍ਹ ਗੱਲ ਕਰ ਰਹੇ ਸੀ ਵਿਜੇ ਜੀ ਕਿ ਇਸ ਜਹਾਜ਼ ਦੇ ਵਿੱਚ 242 ਲੋਕ ਸਵਾਰ ਸੀ
ਜੀ,
ਜਿਨ੍ਹਾਂ 'ਚ 2 ਪਾਇਲਟ, 10 ਕੈਬਿਨ ਕਰੂ ਮੈਂਬਰ ਅਤੇ 12 ਤਾਂ ਹੋ ਗਏ, ਅਤੇ ਇਹਦਾ ਮਤਲਬ ਯਾਤਰੂ ਦੇ ਤੌਰ 'ਤੇ 230 ਬੰਦੇ ਸਵਾਰ ਸੀ। ਤਾਂ ਕੁੱਲ 242 'ਚੋਂ ਇੱਕ ਵਿਅਕਤੀ ਜਿਹੜਾ ਬੱਚਾ 241 ਦੀ ਮੌਤ ਹੋ ਗਈ ਸੀ, ਪਰ ਹੁਣ 270 ਤੱਕ ਗਿਣਤੀ ਚਲੀ ਗਈ ਹੈ। ਇਹਦਾ ਮਤਲਬ 29 ਲੋਕ ਹੋਰ ਨੇ
ਜੀ
241 ਤੋਂ ਬਿਨਾਂ
ਜੀ।
ਸੋ ਇਸ ਲਈ ਉਹ 29 ਲੋਕ ਨੇ ਜਿਹੜੇ ਜਹਾਜ਼ 'ਚ ਸਵਾਰ ਨਹੀਂ ਸੀ ਪਰ ਇਹਦੀ ਚਪੇਟ 'ਚ ਆਏ, ਹਾਦਸੇ ਦੀ ਚਪੇਟ 'ਚ ਆਏ, ਜਿਹਨਾਂ 'ਚੋਂ 5 ਬਾਰੇ ਤਾਂ ਪਤਾ ਲੱਗ ਗਿਆ ਕਿ ਉਹ ਮੈਡੀਕਲ ਹੋਸਪਿਟਲ ਨਾਲ ਸੰਬੰਧਿਤ ਸੀਗੇ, ਜਿਹਨਾਂ 'ਚ 4 MBBS ਡਾਕਟਰ ਅਤੇ 1 ਡਾਕਟਰ ਦੀ ਪਤਨੀ ਸੀ।
ਹਾਂਜੀ,
ਜੋ 29 'ਚੋਂ ਜੇ ਮਤਲਬ 5 ਦਾ ਪਤਾ ਲੱਗ ਰਿਹਾ ਤਾਂ ਇੱਧਰ 24 ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਹੈ ਕਿ ਉਹਨਾਂ ਦਾ ਵੀ ਸਹੀ ਪਤਾ ਲੱਗਣਾ ਬਾਕੀ ਹੈ ਕਿ ਉਹ ਕੌਣ ਨੇ ਕੀ ਹੈ। ਪਰ ਕੁੱਲ ਮਿਲਾ ਕੇ ਸਾਰੀਆਂ ਲਾਸ਼ਾਂ ਜਿਵੇਂ ਕੁਝ ਦੇ ਚੀਥੜੇ ਉੱਡ ਗਏ ਜਿਹੜੇ ਬਾਹਰ ਹੋਸਪਿਟਲਾਂ ਜਿੱਥੇ ਬਿਲਡਿੰਗ ਟਕਰਾਈ ਹੈ ਉੱਥੇ ਦੇ ਬਾਰੇ ਨਾਲ, ਜਾਂ ਜਿਹੜੇ ਅੰਦਰ ਸੀਗੇ ਉਹ ਤਾਂ ਲਗਭਗ ਪਛਾਣ ਹੋਣ ਸਥਿਤੀ 'ਚ ਨਹੀਂ ਹੈਗੇ। ਸੋ ਬਿਲਕੁਲ ਇਹ ਲਗਭਗ ਤੈਅ ਹੈ ਜੀ ਕਿ DNA ਨਾਲ ਹੀ ਪਛਾਣ ਹੋ ਰਹੀ ਹੈ। ਸ਼ਾਇਦ 4 ਜਾਂ 5 ਲਾਸ਼ਾਂ ਦੇ ਵਾਲੇ ਨਾਲ ਉਹਨਾਂ ਦਾ ਪਤਾ ਲੱਗ ਗਿਆ, ਤੋ ਇਸ ਤਰ੍ਹਾਂ ਲੰਮਾ ਸਮਾਂ ਲੱਗ ਸਕਦਾ। ਅਤੇ ਬਕਾਇਦਾ ਤੌਰ ਦੇ ਉੱਤੇ ਹਸਪਤਾਲ ਦੇ ਵਿੱਚ DNA ਸੈਂਪਲਿੰਗ ਸ਼ੁਰੂ ਹੋ ਗਈ ਹੈ, ਅਤੇ ਬਲੈਕ ਬਾਕਸ ਜਿਵੇਂ ਮੈਂ ਗੱਲ ਕਰ ਰਿਹਾ ਸੀ ਉਹ ਪ੍ਰਾਪਤ ਕਰ ਲਿਆ ਗਿਆ। ਅਤੇ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਮਤਲਬ ਬਕਾਇਦਾ ਤੌਰ 'ਤੇ ਵੀ ਕਿਹਾ ਗਿਆ ਕਿ ਡਿਜੀਟਲ ਵੀਡੀਓ ਜਿਹੜੀਆਂ ਨੇ
ਜੀ
ਉਹ ਰਿਕਾਰਡਰ ਬਰਾਮਦ ਹੋਣ ਤੋਂ ਬਾਅਦ ਹੋਰ ਤੱਤ ਸਾਹਮਣੇ ਆਉਣਗੇ। ਅਤੇ ਇਸੇ ਹਵਾਲੇ ਨਾਲ ਕਿ ਏਅਰ ਇੰਡੀਆ ਦੀ ਜਿਹੜੀ ਬੋਇੰਗ 787 ਹੈ ਉਹਨਾਂ ਦੀ ਜਿਹੜੀ ਵੀ ਫਲਾਈਟ ਉਡੇਗੀ ਉਹਦੀ ਬਕਾਇਦਾ ਪੂਰੀ ਜਾਂਚ ਹੋਏਗੀ ਅਤੇ ਇਸ ਦੇ ਉੱਤੇ ਪੂਰੀ ਨਜ਼ਰਸਾਨੀ ਰੱਖੀ ਜਾਏਗੀ। ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਵਿਜੇ ਜੀ ਕਿ 169 ਭਾਰਤੀ ਯਾਤਰੀ ਸੀਗੇ, 53 ਬ੍ਰਿਟਿਸ਼ ਯਾਤਰੀ ਸੀਗੇ, ਇਹਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਬਹੁ ਗਿਣਤੀ ਭਾਰਤੀ ਮੂਲ ਦੇ ਹੀ ਹੋਣਗੇ
ਜੀ,
ਅਤੇ 7 ਪੁਰਤਗਾਲੀ ਸੀਗੇ, 1 ਕੈਨੇਡੀਅਨ ਨਾਗਰਿਕ ਜਿਹਦੀ ਤੁਸੀਂ ਗੱਲ ਜ਼ਿਕਰ ਕਰ ਰਹੇ ਸੀ। ਸੋ ਇੰਝ 230 ਯਾਤਰੀ ਸੀ ਜਿਨ੍ਹਾਂ ਦੇ ਵਿੱਚ 103 ਮਰਦ ਸੀਗੇ, 114 ਔਰਤਾਂ ਸੀ, 11 ਬੱਚੇ ਸੀ, 2 ਦੁੱਧ ਚੁੰਘਦੇ ਜਵਾਕ ਸੀਗੇ
ਜੀ।
ਸੋ ਮਤਲਬ ਬਾਕੀ 12 ਕਰੂ ਮੈਂਬਰ। ਸੋ ਇਸ ਤਰ੍ਹਾਂ ਇਹਦੇ ਵਿੱਚ ਇੱਕ ਪਿੰਡ ਅਲਵਾ, ਇੱਥੇ ਅਲਵਾਰਾ ਦੇ ਨੇੜੇ ਦਾ ਪਿੰਡ ਪੈਂਦਾ ਕੋਈ ਰਾਜਪੁਰੇ ਦੇ ਨੇੜੇ, ਉਸ ਪਿੰਡ ਨਾਲ ਪਿਛੋਕੜ ਰੱਖਣ ਵਾਲੀ ਇੱਕ ਔਰਤ ਵੀ ਸੀ ਜਿਹੜੀ ਇਹਦੇ ਵਿੱਚ ਮਾਰੀ ਗਈ। ਸੋ ਬਾਕੀ ਵੱਖ ਵੱਖ ਸੂਬਿਆਂ ਦੇ ਲੋਕ ਸੀਗੇ, ਅਤੇ ਇਹਦੇ ਵਿੱਚ ਇੱਕ ਉਹ ਵੀ ਹੈ ਜਿਹੜੀ ਭਾਗਾਂ ਲਈ ਰਹੀ, ਜਿਹੜੀ 10 ਮਿੰਟ ਲੇਟ ਹੋ ਗਈ, ਉਹਦੀ ਫਲਾਈਟ ਛੁੱਟ ਗਈ
ਜੀ,
ਉਹਦੀ ਜਾਨ ਬਚ ਗਈ ਹੈ। ਅਤੇ ਦੂਸਰੇ ਪਾਸੇ ਇੱਕ ਉਹ ਹੈ ਜਿਹੜਾ ਇੱਕੋ ਇੱਕ ਬੰਦਾ ਬਚਿਆ, ਹੈ ਨਾ, ਵਿਸ਼ਵਾਸ ਕੁਮਾਰ। ਪਰ ਜਿੰਨੀਆਂ ਹੁਣ ਲਾਸ਼ਾਂ ਨੇ 270 ਦੇ ਕਰੀਬ ਜਿਹੜੀਆਂ ਲਾਸ਼ਾਂ ਨੇ, ਅਤੇ ਇਹਨਾਂ ਦੇ ਲਈ ਹੁਣ ਕੋਈ ਉਹਨਾਂ ਦੀ ਜਾਣ ਪਹਿਚਾਣ ਨਹੀਂ ਹੋ ਰਹੀ ਇੱਦਾਂ ਸਿੱਧੀ ਕਿ ਕੋਈ, ਜੇ ਆਪਾਂ ਕਹਿ ਦਈਏ ਕਿ ਜਿਵੇਂ ਅੱਗੇ ਹੁੰਦਾ ਕਿ ਪਰਿਵਾਰ ਦੇ ਜੀਆਂ ਨੂੰ ਦਿਖਾ ਲਓ ਭਾਈ, ਕਿਸੇ ਹੱਥ ਤੋਂ, ਕਿਸੇ ਕੜੇ ਤੋਂ, ਕਿਸੇ ਉਂਗਲ ਤੋਂ, ਹੈ ਨਾ, ਕਿਸੇ ਪੈਰ ਦੀ ਚੀਜ਼ ਤੋਂ ਪਛਾਣ ਲਈ, ਅਜਿਹੀ ਸਥਿਤੀ 'ਚ ਨਹੀਂ ਹੈਗੀਆਂ। ਜਲ ਚੁੱਕੀਆਂ ਨੇ, ਸੜ ਚੁੱਕੀਆਂ ਨੇ, ਹੈ ਢੇਰ ਬਣ ਚੁੱਕੀਆਂ ਨੇ। ਸੋ ਇਸ ਲਈ ਉਹਨਾਂ ਦੀ ਪਹਿਚਾਣ ਹੁਣ ਸਿਰਫ ਅਤੇ ਸਿਰਫ ਇੱਕ DNA ਵਾਲਾ ਤਰੀਕਾ, ਜਿਹਨੂੰ ਲੰਬਾ ਪ੍ਰੋਸੈਸ ਹੈ, ਸਮਾਂ ਲੱਗੇਗਾ, ਪਰ ਉਹਦੇ ਉੱਤੇ ਲਗਾਤਾਰ ਕਵਾਇਤ ਚੱਲ ਰਹੀ ਹੈ ਕਿ ਪਰਿਵਾਰ ਉੱਥੇ ਹਸਪਤਾਲ ਦੇ ਬਾਹਰ ਬੈਠੇ ਮਤਲਬ ਆਪਣੀ ਉਸ ਇੰਤਜ਼ਾਰ 'ਚ ਵੀ ਕਿ ਕਦੋਂ ਅਸੀਂ ਆਪਣੇ ਜੀ ਦੇ, ਚਲੋ ਜੇ ਉਹ ਬਚੇ ਕੁਛ ਟੁਕੜੇ ਨੂੰ, ਉਹਨਾਂ ਨੂੰ ਲਿਜਾ ਕੇ ਸੰਸਕਾਰ ਦੀ ਰਸਮ ਪੂਰੀ ਕਰ ਸਕੀਏ। ਸੋ ਬਹੁਤ ਦਰਦਨਾਕ ਮੰਜ਼ਰ ਹੈ ਵੀਜੇ।
ਤੁਸੀਂ ਦੀਪਕ ਜੀ ਜ਼ਿਕਰ ਕੀਤਾ ਜਿਹੜੇ ਇੱਕ ਯਾਤਰੀ ਜਿਹੜੇ ਸਰਵਾਈਵ ਕਰ ਗਏ, ਬਚ ਗਏ, ਹੈ ਨਾ, ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਆ। ਵਿਸ਼ਵਾਸ ਕੁਮਾਰ ਰਮੇਸ਼ ਆਈ ਥਿੰਕ ਉਹਦਾ ਨਾਮ ਹੈ ਨਾ, ਉਹਨਾਂ ਦਾ ਭਰਾ ਵੀ ਉਹਨਾਂ ਦੇ ਨਾਲ, ਹੈ ਨਾ, ਇਸ ਜਹਾਜ਼ ਦੇ ਵਿੱਚ ਸਵਾਰ ਸੀ। ਪਰਿਵਾਰ ਨੇ ਦੱਸਿਆ ਕਿ ਉਹ ਲਾਪਤਾ ਹੈ, ਇਹ ਵੈਸੇ ਬ੍ਰਿਟਿਸ਼ ਸਿਟੀਜ਼ਨ ਨੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨਾਲ ਵੀ ਮੁਲਾਕਾਤ ਕਰਕੇ ਆਏ ਨੇ ਅੱਜ ਹਸਪਤਾਲ ਦੇ ਵਿੱਚ। ਹੁਣ ਇਹ ਜਿਹੜਾ ਵਿਸ਼ਵਾਸ ਇਹ ਯਾਤਰੀ ਇਹ ਜ਼ੇਰੇ ਇਲਾਜ ਆ, ਉਹਨੇ ਆਪ ਕੀ ਬਿਆਨ ਦਿੱਤਾ ਜੀ, ਕੀ ਕਿਹਾ ਉਹਨੇ?
ਬਿਲਕੁਲ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਨਾਲ 5-10 ਮਿੰਟ ਲਾਏ ਨੇ, ਸਵਾਲ ਜਵਾਬ ਵੀ ਹੋਏ ਨੇ, ਉਹ ਤੋਂ ਇਲਾਵਾ ਦੂਰਦਰਸ਼ਨ ਨੇ ਉਹਨਾਂ ਦੀ ਇੰਟਰਵਿਊ ਲਈ ਹੈ ਡੀਡੀ ਨੇ।
ਅੱਛਾ ਜੀ।
ਅਤੇ ਉਹ ਜ਼ੇਰੇ ਇਲਾਜ ਨੇ, ਪਰ ਹਿੰਮਤ ਹੈ ਬੰਦੇ ਕਿ ਫਿਰ ਵੀ ਉਸ ਹਾਦਸੇ ਤੋਂ ਵਾਧੂ ਉੱਠ ਕੇ ਆਪ ਪਹਿਲ ਤੁਰ ਕੇ ਬਾਹਰ ਆਇਆ ਅਤੇ ਜਿਸ ਤੋਂ ਬਾਅਦ ਉਹਨੂੰ ਫਿਰ ਹਸਪਤਾਲ ਲਿਜਾਇਆ ਗਿਆ। ਸੋ ਪਰ ਉਹਦਾ ਕਹਿਣਾ ਸੀਗਾ ਕਿ ਜਦੋਂ ਉਹਦੇ ਨਾਲ ਇਹ ਗੱਲ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਰਾ ਕੁਛ ਕੀ, ਤਾਂ ਉਹ ਕਹਿੰਦਾ ਵੀ ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ। ਸੋ ਵਿਸ਼ਵਾਸ ਕੁਮਾਰ ਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਹੋ ਰਿਹਾ ਕਿ 241 ਮਾਰੇ ਗਏ ਅਤੇ ਮੈਂ ਇਕੱਲਾ ਬਚ ਗਿਆ
ਜੀ।
ਬਿਲਕੁਲ। ਹੁਣ ਇਹ ਤੁਸੀਂ ਕੀ ਕਹੋਗੇ ਕਿ ਜੇ ਇਹਨੂੰ ਆਪਾਂ ਪਰਮਾਤਮਾ ਦੀ ਮਿਹਰ ਕਹੀਏ ਤਾਂ ਬਾਕੀਆਂ 'ਤੇ ਇੰਨੀ ਕਰੋਪੀ ਸੀ ਫਿਰ। ਸੋ ਜੇ ਇਹਨੂੰ ਕਿਸਮਤ ਦਾ ਧਨੀ ਕਹੀਏ ਤਾਂ ਬਾਕੀ ਫਿਰ ਉਹ ਮਤਲਬ ਕਿ ਫਿਰ ਤਾਂ ਅਮਿਤ ਸ਼ਾਹ ਵਾਲੀ ਗੱਲ ਹੋ ਗਈ ਨਾ। ਸੋ ਇਹ ਇਸ ਲਈ ਮਤਲਬ ਕਿ ਇਹ ਪਤਾ ਨਹੀਂ ਕੁਦਰਤ ਦੇ ਰੰਗ, ਤੁਸੀਂ ਹੁਣ ਕੁਛ ਕਹਿ ਨਹੀਂ ਸਕਦੇ ਇਹਦੇ ਬਾਰੇ, ਪਰ ਉਹ ਬੰਦਾ ਜਿਹੜਾ ਬਚ ਕੇ ਆਇਆ ਉਹ ਕਹਿੰਦਾ ਮੈਂ ਆਪ ਹੈਰਾਨ ਹਾਂ ਜੀ, ਮੈਨੂੰ ਆਪਣੇ ਆਪ 'ਤੇ ਯਕੀਨ ਨਹੀਂ ਹੋ ਰਿਹਾ ਕਿ ਕਿਵੇਂ ਵਾਪਰਿਆ। ਉਹਨੇ ਜਦੋਂ ਦੱਸਿਆ ਸਿਵਲ ਹਸਪਤਾਲ ਜਦੋਂ ਨਰਿੰਦਰ ਮੋਦੀ ਨੂੰ ਮਿਲ ਰਹੇ ਸੀ ਜਾਂ ਦੂਸਰੇ ਪੁੱਛੋ, ਕਹਿੰਦੇ ਕਿ ਮੈਨੂੰ ਇੰਨਾ ਕੁਝ ਯਾਦ ਨਹੀਂ ਗਾ, ਬਸ ਮੈਨੂੰ ਇੰਨਾ ਪਤਾ ਹੈ ਕਿ ਜਹਾਜ਼ ਨੇ ਜਦੋਂ ਉਡਾਣ ਭਰੀ ਉਹ ਤੋਂ ਬਾਅਦ ਇੱਕਦਮ ਸਾਨੂੰ ਮਹਿਸੂਸ ਹੋ ਗਿਆ ਕਿ ਸਭ ਕੁਛ ਠੀਕ ਨਹੀਂ ਆ ਅਤੇ ਅੰਦਰ ਇੱਕ ਹਲਚਲ ਹੋਣ ਲੱਗ ਪਈ ਅਤੇ ਉਸ ਤੋਂ ਬਾਅਦ ਇੱਕਦਮ ਧਮਾਕਾ ਹੁੰਦਾ ਹੈ ਅਤੇ ਧਮਾਕਾ ਆਉਣ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਜਿਵੇਂ ਬਾਕੀ ਮਰ ਰਹੇ ਨੇ ਮੈਂ ਵੀ ਉਹਨਾਂ ਨਾਲ ਮਰ ਰਿਹਾ। ਪਰ ਜਿਹੜੀ ਉਹ ਸੀਟ ਸੀ ਉਹਦੀ ਮਤਲਬ ਕਿ 11E ਦੇ ਉੱਤੇ
ਜੀ,
ਉਹ ਕਹਿੰਦਾ ਕਿ ਉਹ ਜਿਸ ਸਾਈਡ ਨੂੰ ਸੀਗੀ ਉਸ ਸਾਈਡ ਮੈਨੂੰ ਲੱਗਿਆ ਕਿ ਇੱਧਰ ਕੁਛ ਥਾਂ ਇੱਥੋਂ ਦਾ ਨਿਕਲ ਸਕਦਾ ਹੈ ਅਤੇ ਪਰ ਦੂਸਰੇ ਪਾਸੇ ਕਹਿੰਦਾ ਉੱਪਰਲੇ ਪਾਸੇ ਅੱਗ ਲੱਗੀ ਹੋਈ ਸਾਨੂੰ ਦਿਖ ਵੀ ਰਹੀ ਸੀ ਅਤੇ ਕਹਿੰਦਾ ਕਿ ਮੈਨੂੰ ਨਹੀਂ ਪਤਾ, ਮੈਂ ਸੀਟ ਸਣੇ ਸ਼ਾਇਦ ਟੁੱਟ ਕੇ ਬਾਹਰ ਗਿਰਿਆ, ਮੇਜ਼ ਸੀਟ ਬਾਹਰ ਆ ਗਿਆ ਅਤੇ ਬੇਰੇ ਵਾਲੇ ਪਾਸੇ ਨਿਕਲ ਲਈ ਥਾਂ ਸੀ ਜਦੋਂ ਕਿ ਬਾਕੀ ਥਾਂ ਸ਼ਾਇਦ ਕੰਧ ਸੀ, ਨਹੀਂ ਤਾਂ ਹੋਰ ਲੋਕ ਵੀ ਨਿਕਲ ਸਕਦੇ ਸੀ। ਕਹਿੰਦਾ ਕਿ ਜੇ ਮੈਂ ਨਿਕਲ ਕੇ ਆਇਆ। ਸੋ ਇਸ ਲਈ ਕਹਿੰਦਾ ਕਿ ਮੈਂ ਆਪਣੇ ਅੱਖੀਂ ਲੋਕਾਂ ਨੂੰ ਜਲਦਿਆਂ ਸੜਦਿਆਂ ਵੀ ਦੇਖਿਆ, ਪਰ ਉਹ ਤੋਂ ਬਾਅਦ ਗਿਰਨ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਮੈਂ ਕਿਵੇਂ ਬਚ ਕੇ ਬਾਹਰ ਆ ਗਿਆ। ਅਤੇ ਉਹਨੇ ਇਹ ਕਹਾਣੀ ਜਦੋਂ ਸੁਣਾਈ ਅਤੇ ਉਸ ਤੋਂ ਬਾਅਦ ਸਾਰੇ ਹੈਰਾਨ ਵੀ ਸੀ ਉਹਦੇ ਉੱਤੇ, ਅਤੇ ਹੈ ਨਾ ਉਹਨੇ ਕਿਹਾ ਕਿ ਉਹ ਸਪੀਡ ਦੇ ਉੱਤੇ ਜਦੋਂ ਆ ਕੇ ਵੱਜਿਆ ਉਹ ਉਸ ਬਿਲਡਿੰਗ ਨਾਲ, ਅਤੇ ਉਹ ਤੋਂ ਬਾਅਦ ਬਸ ਮੈਨੂੰ ਇੰਨਾ ਪਤਾ ਕਿ ਅਸੀਂ ਗਿਰੇ ਹਾਂ ਅਤੇ ਮੈਂ ਧਮਾਕਾ ਹੋਇਆ ਅਤੇ ਮੈਂ ਬਾਹਰ ਡਿੱਗ ਗਿਆ। ਅਤੇ ਇਹ ਤੋਂ ਇਲਾਵਾ ਕਹਿੰਦਾ ਮੈਨੂੰ ਨਹੀਂ ਪਤਾ ਜੀ ਕਿ ਕੀ ਉਹ ਬਾਕੀ ਲੋਕ ਕੰਧ 'ਚ ਫਸ ਗਏ ਵਿਚਾਰੇ, ਉਸ ਉਹਦੇ ਵਿਚਾਰੇ ਨਹੀਂ ਆ ਸਕੇ ਬਾਹਰ, ਅਤੇ ਮੈਂ ਕਿਵੇਂ ਥੱਲੇ ਡਿੱਗ ਗਿਆ। ਅਤੇ ਹਾਂ ਮੈਨੂੰ ਇੰਨਾ ਪਤਾ ਕਿ ਜਦੋਂ ਮੈਂ ਥੱਲੇ ਡਿੱਗਣ ਤੋਂ ਬਾਅਦ ਕਿ ਮੈਨੂੰ ਮਹਿਸੂਸ ਹੋਇਆ ਕਿ ਮੈਂ ਜਿਉਂਦਾ ਹਾਂ ਅਤੇ ਮੈਂ ਇੱਥੋਂ ਨਿਕਲ ਕੇ ਜਾ ਸਕਦਾ
ਜੀ।
ਕਹਿੰਦਾ ਫਿਰ ਮੈਂ ਉੱਠ ਕੇ ਬਾਹਰ ਆ ਗਿਆ, ਪਰ ਮੇਰੀ ਸੋਚੀ ਸਮਝੀ ਕੁਛ ਵੀ ਕੰਮ ਨਹੀਂ ਕਰ ਰਿਹਾ ਸੀ, ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ ਕਿ ਹੋਇਆ ਕੀ ਆ। ਸੋ ਉਹ ਕਾਫੀ ਸ਼ੌਕ ਦੇ ਵਿੱਚ ਆ ਅਜੇ ਵੀ, ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਆਪਣਾ ਇੱਕ ਭਰਾ ਵੀ, ਅਤੇ ਇਸ ਸਮੇਂ ਮੈਨੂੰ ਲੱਗਦਾ ਕਈ ਵਾਰ ਬੰਦੇ ਦੇ ਉੱਤੇ ਉਹ ਹਾਦਸਾ ਇੰਨਾ ਭਾਰੀ ਹੁੰਦਾ ਉਸਨੂੰ ਪਤਾ ਨਹੀਂ ਲੱਗਦਾ ਕਿ ਮੇਰਾ ਅਤੇ ਬਗਾਨਾ ਕਿ ਉਹਨੂੰ ਸਾਰਿਆਂ ਦਾ ਹੀ ਮੈਨੂੰ ਤਾਂ ਉਸੇ ਤਰ੍ਹਾਂ ਪਲਦਾ ਰਹੇਗਾ ਕਿ ਇਹ ਸਾਰਾ ਕੁਛ ਦੇ ਵਿੱਚ ਮੈਂ ਕਿਵੇਂ ਬਚ ਨਿਕਲਿਆ। ਉਹਦੇ 'ਤੇ ਹੈਰਾਨੀ ਵੀ ਆ ਉਹਨੂੰ ਅਤੇ ਘਬਰਾਹਟ ਵੀ ਹੈਗੀ।
ਇੱਕ ਨਾ ਦੀਪਕ ਜੀ, ਇਹੋ ਜਿਹੀ ਸਥਿਤੀ ਦੇ ਵਿੱਚ ਨਾ ਮਨੋਵਿਗਿਆਨੀ ਇਸ ਗੱਲ ਨੂੰ ਕਹਿੰਦੇ ਨੇ ਵੀ ਸਰਵਾਈਵਰਸ ਗਿਲਟ। ਆਮ ਤੌਰ 'ਤੇ ਜਿਹੜੇ ਕਈ ਫੌਜੀ ਜਦੋਂ ਕਿਤੇ ਜੰਗ 'ਤੇ ਜਾਂਦੇ ਨੇ, ਕੋਈ ਸ਼ਹੀਦ ਹੋ ਗਿਆ ਪਲਟਨ ਦਾ ਮੈਂਬਰ, ਹੈ ਨਾ, ਕਈ ਜਿਹੜੇ ਬਚ ਕੇ ਆ ਜਾਂਦੇ ਨੇ, ਜਿਹੜੇ ਬਚ ਕੇ ਆ ਜਾਂਦੇ ਨੇ ਉਹਨਾਂ ਦੀ ਮਾਨਸਿਕ ਸਥਿਤੀ ਦੇ ਉੱਪਰ ਇਹੋ ਜਿਹਾ ਭਾਰ ਰਹਿੰਦਾ, ਇਸ ਗੱਲ ਦਾ ਉਹਨਾਂ ਨੂੰ ਜਿਵੇਂ ਅਪਰਾਧ ਬੋਧ ਜਿਹਾ ਮਹਿਸੂਸ ਹੋਈ ਜਾਂਦਾ ਵੀ ਮੈਂ ਬਚ ਗਿਆ, ਵੀ ਉਹ ਜਿਹੜਾ ਉਹ ਗਿਲਟ ਹੈਗਾ ਉਹ ਮਾਨਸਿਕ ਪਰੇਸ਼ਾਨੀ ਬਹੁਤ ਪੈਦਾ ਕਰ ਸਕਦਾ। ਸੋ ਜਿਹੜਾ ਉਸ ਤਰ੍ਹਾਂ ਦੇ ਜਿਹੜਾ ਉਸ ਤਰ੍ਹਾਂ ਦੀ ਮਨੋਦਸ਼ਾ ਹੈਗੀ ਆ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਇੱਕ ਇੱਕ ਸੰਜੀਦਾ ਗੱਲ ਬਣ ਜਾਂਦੀ ਆ। ਪਰ ਇਹ ਗੱਲ ਜ਼ਰੂਰ ਹੈ ਕਿ ਹੀ ਇਜ਼ ਦੀ ਓਨਲੀ ਸਰਵਾਈਵਰ, ਇੱਕੋ ਬੰਦਾ ਜਿਹੜਾ ਕਿ ਇਸ ਹਾਦਸੇ 'ਚ ਬਚ ਨਿਕਲਿਆ।
ਵਿਜੇ ਜੀ, ਬਿਲਕੁਲ ਜੀ, ਤੁਸੀਂ ਮਾਨਸਿਕ ਦਬਾਅ ਦੀ ਗੱਲ ਕਰਦੇ ਹੋ ਨਾ, ਉਸ ਬੰਦੇ ਨੂੰ ਲੋਕਾਂ ਦੀ ਗੱਲਬਾਤ 'ਚੋਂ ਵੀ ਲੱਗੀ ਜਾਂਦਾ ਹੁੰਦਾ।
ਯੈਸ,
ਉਸ ਬੰਦੇ ਨੂੰ ਲੋਕਾਂ ਦੀ ਦੇਖਣੀ 'ਚੋਂ ਵੀ ਲੱਗੀ ਜਾਂਦਾ ਹੁੰਦਾ ਕਿ ਉਹਨੂੰ ਕਈ ਵਾਰ ਇਹ ਲੱਗਣ ਲੱਗ ਜਾਂਦਾ ਕਿ ਮੈਂ ਹੀ ਕਿਉਂ ਬਚ ਗਿਆ। ਸੋ ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਕਈ ਵਾਰ ਬੰਦਾ ਐਂ ਉਸਨੂੰ ਜਿਵੇਂ ਮੈਂ ਹੀ ਜ਼ਿੰਮੇਵਾਰ ਹੋਵਾਂ ਕਿ ਮੈਂ ਬਚ ਗਿਆ, ਬਾਕੀ ਉਹ ਨਹੀਂ ਬਚੇ। ਸੋ ਇਹ ਬਿਲਕੁਲ ਇਹ ਫੀਡ ਰਹਿੰਦੀ ਹੈ ਉਸੇ 'ਚੋਂ, ਸ਼ਾਇਦ ਉਹ ਅਜੇ ਦਬਾਅ 'ਚ ਹੈਗਾ, ਉਹਨੂੰ ਸਮਾਂ ਲੱਗੇ ਨਿਕਲਣ ਨੂੰ, ਪਰ ਮਤਲਬ ਕਿ ਘਟਨਾ ਬਹੁਤ ਵੱਡੀ ਸੀ ਇਸ ਲਈ ਉਹ ਜ਼ਿੰਦਗੀ 'ਚੋਂ ਤਾਂ ਨਹੀਂ ਉਹਦੇ 'ਚੋਂ ਨਿਕਲ ਆਉਣੀ ਦਿਮਾਗ 'ਚੋਂ, ਪਰ ਉਹ 'ਚੋਂ ਉੱਭਰ ਕਿੰਨੀ ਛੇਤੀ ਸਕਦਾ ਇਹ ਦੇਖਣ ਵਾਲੀ ਗੱਲ।
ਅੱਛਾ ਦੀਪਕ ਜੀ, ਦੱਸਿਓ ਇਸ ਸਭ ਦੇ ਵਿੱਚ ਖਬਰ ਇਹ ਵੀ ਆਈ ਵੀ ਏਅਰ ਇੰਡੀਆ ਦਾ ਜਹਾਜ਼ ਅੱਜ ਥਾਈਲੈਂਡ ਦੇ ਵਿੱਚ ਇੱਕ ਉਹਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ, ਉਹਦੇ ਬਾਰੇ ਦੱਸਿਓ ਜੀ ਕੀ ਬਣਿਆ।
ਬਿਲਕੁਲ ਵਿਜੇ ਜੀ, ਆਪਾਂ ਕੱਲ੍ਹ ਹੀ ਗੱਲ ਕਰ ਰਹੇ ਸੀ ਕਿ ਜਦੋਂ ਇੱਕ ਅਜਿਹਾ ਹਾਦਸਾ ਵਾਪਰਦਾ ਹੈ ਤਾਂ ਫਿਰ ਜਿਹੜਾ ਨੋਰਮਲ ਜਹਾਜ਼ ਵੀ ਕਈ ਵਾਰ ਉੱਪਰ ਜਾ ਕੇ ਵੀ ਡੋਲਦੇ ਹੁੰਦੇ ਨੇ ਤਾਂ ਫਿਰ ਉਹ ਮਾੜਾ ਜਿਹਾ ਡੋਲਣ ਦਾ ਵੀ ਇਹੀ ਧਿਆਨ ਜਾਂਦਾ ਕਿ ਲੈ ਵੀ ਆਪਣੀ ਕਿਤੇ ਵਾਰੀ ਆ ਗਈ ਹੈ ਨਾ। ਇਸ ਤਰ੍ਹਾਂ ਫਿਰ ਜਦੋਂ ਕੋਈ ਵੀ ਸਥਿਤੀ ਆਉਂਦੀ ਹੈ ਫਿਰ ਸਾਰਾ ਉਹ ਦੁੱਧ ਦਾ ਫੁੱਕਿਆ ਫਿਰ ਲੱਸੀ ਨੂੰ ਵੀ ਫੁੱਕਾ ਮਾਰ ਮਾਰ ਦੇਖਦਾ। ਸੋ ਅੱਜ ਏਅਰ ਇੰਡੀਆ ਦਾ ਇੱਕ ਜਹਾਜ਼ ਜਿਹੜਾ ਦਿੱਲੀ ਲਈ ਉਡਾਨ ਭਰ ਰਿਹਾ ਸੀਗਾ ਹੈ ਨਾ, ਉਹ ਉੱਥੇ ਥਾਈਲੈਂਡ ਤੋਂ ਕਿ ਉਹਨੂੰ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਅਸਲ 'ਚ ਸੂਚਨਾ ਮਿਲੀ ਥਾਈਲੈਂਡ ਏਅਰਪੋਰਟ ਦੇ ਉੱਤੇ ਕਿ ਇਹਦੇ ਵਿੱਚ ਜਹਾਜ਼ 'ਚ ਬੰਬ ਰੱਖ ਦਿੱਤਾ ਗਿਆ।
ਅੱਛਾ,
ਥਾਈਲੈਂਡ ਦੇ ਫੁਕੇਟ ਇੰਟਰਨੈਸ਼ਨਲ ਏਅਰਪੋਰਟ ਤੋਂ ਏਅਰ ਇੰਡੀਆ ਦੀ ਇਹ ਫਲਾਈਟ ਸੀ, ਏਅਰ ਇੰਡੀਆ ਦੀ ਫਲਾਈਟ ਸੀ। ਇਹ ਵੀ ਇੱਕ ਪਹਿਲੂ ਸੀਗਾ ਨਾ ਕਿ ਏਅਰ ਇੰਡੀਆ ਦਾ ਕਨੈਕਸ਼ਨ ਵੀ ਜੁੜਦਾ, ਫਿਰ ਉਹ ਤੋਂ ਬਾਅਦ ਦਹਿਸ਼ਤ ਫਿਰ ਹੋਰ ਵੱਧਦੀ। ਏਅਰ ਇੰਡੀਆ ਦੀ AI-379 ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਹੈ। ਕਹਿੰਦੇ ਇਹ ਜਹਾਜ਼ ਦੇ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ, ਜਦੋਂ ਸੂਚਨਾ ਮਿਲੀ ਤਦ ਤੱਕ ਇਹ ਜਹਾਜ਼ ਏਅਰਪੋਰਟ 'ਚੋਂ ਨਿਕਲ ਚੁੱਕਿਆ ਸੀਗਾ। ਸੋ ਜਹਾਜ਼ ਦੇ ਵਿੱਚ 156 ਯਾਤਰੂ ਸਵਾਰ ਸੀਗੇ ਜਿਹਨਾਂ ਨੂੰ ਲੈ ਕੇ ਇਹ ਫਲਾਈਟ ਫੁਕੇਟ ਤੋਂ ਦਿੱਲੀ ਦੇ ਲਈ ਰਵਾਨਾ ਹੋਈ ਥਾਈਲੈਂਡ ਤੋਂ। ਪਰ ਨਿਊਜ਼ ਏਜੰਸੀ ਰਾਈਟਰ ਦੇ ਮੁਤਾਬਕ ਕਹਿੰਦੇ ਕਿ ਜਿੱਦਾਂ ਹੀ ਇਹ ਜਾਣਕਾਰੀ ਮਿਲੀ ਅਤੇ ਤੁਰੰਤ ਉਹ ਸਾਰਾ ਜੋ ਸੁਰੱਖਿਆ ਸਿਸਟਮ ਹੈ ਉਹ ਐਕਟਿਵ ਹੋ ਗਿਆ ਅਤੇ ਤੁਰੰਤ ਉਸ ਨੂੰ ਸੂਚਿਤ ਕੀਤਾ ਗਿਆ। ਇਹ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਦਾ ਟਾਈਮ ਹੈ ਜੀ, ਅਤੇ ਥਾਈਲੈਂਡ ਦੇ ਹਿਸਾਬ ਨਾਲ ਦੁਪਹਿਰ 2:30 ਦਾ ਟਾਈਮ ਸੀ
ਜੀ।
ਸੋ ਜਦੋਂ ਹੀ ਉਹਨੂੰ ਲਿਫਟਅਪ ਕੀਤਾ ਗਿਆ ਅਤੇ ਸੂਚਿਤ ਕੀਤਾ ਗਿਆ ਅਤੇ ਜਹਾਜ਼ ਅੰਡੇਮਾਨ ਸਾਗਰ ਹੈ ਜਿਹੜਾ
ਜੀ,
ਉਹਦਾ ਉੱਪਰਲਾ ਚੱਕਰ ਲਾ ਕੇ ਕਹਿੰਦੇ ਵਾਪਸ ਪਲਟਿਆ ਅਤੇ ਤੁਰੰਤ 20 ਮਿੰਟ ਦੇ ਅੰਦਰ ਅੰਦਰ ਹੀ ਫੁਕੇਟ ਦੇ ਏਅਰਪੋਰਟ 'ਤੇ ਉਸਦੀ ਦੁਆਰਾ ਐਮਰਜੈਂਸੀ ਲੈਂਡਿੰਗ ਕਰਾਈ ਅਤੇ ਸਾਰੇ ਯਾਤਰੀਆਂ ਨੂੰ, ਕਰੂ ਮੈਂਬਰਾਂ ਨੂੰ ਸੇਫ ਕੱਢ ਲਿਆ ਗਿਆ ਅਤੇ ਫੁਨਸ਼ਾਨ ਹੋਈ ਕੋਈ ਬੰਬ ਮਿਲਣ ਦੀ ਜਾਣਕਾਰੀ ਉਹ 'ਚ ਬੰਬ ਮਿਲਿਆ ਨਹੀਂ ਬਾਅਦ 'ਚੋਂ, ਜਾਂ ਜੇ ਮਿਲਿਆ ਕੁਛ ਜਿਹਾ ਕੁਛ ਸ਼ੱਕੀ ਤਾਂ ਉਹਦੀ ਅਜੇ ਸੂਚਿਤ ਲੀਕ ਨਹੀਂ ਕੀਤੀ ਗਈ ਸੂਚਨਾ। ਹਾਂ, ਪਰ ਇਹ ਜ਼ਰੂਰ ਹੈ ਜੀ ਕਿ ਇਹ ਘਟਨਾ ਨੇ ਕੱਲ੍ਹ ਵਾਲੀ ਘਟਨਾ ਦੇ ਵੱਲ ਨਾਲ ਫਿਕਰ 'ਚ ਬਹੁਤ ਪਾਇਆ, ਸਭ ਦੀਆਂ ਨਿਗਾਹ ਇਸ ਵੱਲ ਫਿਰ ਉੱਠੀਆਂ। ਇਹੋ ਨਹੀਂ ਵਿਜੇ ਜੀ, ਅੱਜ ਪੰਜਾਬ ਦੇ ਵਿੱਚ ਏਅਰਫੋਰਟ ਦਾ ਅਪਾਚੀ ਹੈਲੀਕਾਪਟਰ ਉਹਦੀ ਐਮਰਜੈਂਸੀ ਲੈਂਡਿੰਗ ਹੋਈ।
ਅੱਛਾ ਜੀ,
ਪਠਾਨਕੋਟ ਤੋਂ ਉਡਾਨ ਭਰੀ ਸੀ ਇਸ ਨੇ ਅਤੇ ਖੇਤਾਂ 'ਚ ਉਚਾਰਨ ਉਤਾਰਨਾ ਪੈ ਗਿਆ, ਐਮਰਜੈਂਸੀ ਲੈਂਡਿੰਗ ਹੋ ਗਈ, ਕੋਈ ਤਕਨੀਕੀ ਗੜਬੜ ਆਈ ਅਤੇ ਉਹ ਤੋਂ ਬਾਅਦ ਲੋਕਾਂ 'ਚ ਰੌਲਾ ਪੈ ਗਿਆ। ਲੋਕ ਜਦੋਂ ਉੱਧਰ ਨੂੰ ਪੁੱਜੇ ਅਤੇ ਤੁਰੰਤ ਪੁਲਿਸ ਆਈ, ਫਿਰ ਫੌਜ ਆ ਗਈ, ਅਧਿਕਾਰੀਆਂ ਨੇ ਉਸਦੀ ਘੇਰਾਬੰਦੀ ਕੀਤੀ, ਲੋਕਾਂ ਨੂੰ ਦੂਰ ਕੀਤਾ ਅਤੇ 2 ਘੰਟੇ ਹੈਲੀਕਾਪਟਰ ਉੱਥੋਂ ਰਵਾਨਾ ਹੋਇਆ। ਸੋ ਏਅਰਫੋਰਸ ਦਾ ਇਹ ਅਪਾਚੇ ਹੈਲੀਕਾਪਟਰ ਐਮਰਜੈਂਸੀ ਲੈਂਡਿੰਗ ਕਰਨ ਅੱਜ ਪਠਾਨਕੋਟ ਵੀ ਇੱਕ ਵਾਰ ਰੌਲਾ ਪੈ ਗਿਆ, ਲਓ ਜੀ ਜਹਾਜ਼ ਡਿੱਗ ਗਿਆ, ਜਹਾਜ਼ ਉੱਧਰ ਗਿਆ ਡਿੱਗ ਗਿਆ।
ਅਤੇ
ਮੈਨੂੰ ਯਾਦ ਹੈ ਯੂਪੀ ਦੇ ਵਿੱਚ ਪਿਛਲੇ ਹਫ਼ਤੇ 6 ਜੂਨ ਦੀ ਘਟਨਾ, ਉੱਥੇ ਵੀ ਅਪਾਚੇ ਏਅਰਪੋਰਟ ਅਪਾਚੇ ਹੈਲੀਕਾਪਟਰ ਇਸ ਤਰ੍ਹਾਂ ਲੈਂਡਿੰਗ ਕਰਨੀ ਪੈ ਗਈ ਸੀ ਐਮਰਜੈਂਸੀ ਹੈ ਨਾ। ਅਤੇ ਜਾਂ ਇੱਥੇ ਪੰਚਕੂਲਾ ਦੇ ਕੋਲ ਤਾਂ ਇੱਕ ਜਹਾਜ਼ ਇਸ ਤਰ੍ਹਾਂ ਦਾ ਕ੍ਰੈਸ਼ ਵੀ ਹੋ ਗਿਆ ਸੀਗਾ। ਸੋ ਇਹ ਮਾਰਚ ਮਹੀਨੇ ਦੀ ਘਟਨਾ ਜੀ। ਸੋ ਇਸ ਲਈ ਜਦੋਂ ਅਜਿਹੀਆਂ ਘਟਨਾ ਕੋਈ ਵਾਪਰਦੀਆਂ ਤਾਂ ਉਹਦੇ ਨਾਲ ਦੀਆਂ ਜੁੜੀਆਂ ਖਬਰਾਂ ਸਾਰੀਆਂ ਤੁਹਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਅਤੇ ਕਈ ਵਾਰ ਉਹ ਧਿਆਨ ਖਿੱਚ ਲੈਂਦੀਆਂ ਉਹਨਾਂ 'ਚੋਂ। ਇਹ ਵੀ ਆਪਣੇ ਆਪ ਦੀ ਇੱਕ ਖਬਰ ਜੀ।
ਦੀਪਕ ਜੀ, ਪੰਜਾਬ 'ਚ ਪਿਛਲੇ ਦਿਨਾਂ ਤੋਂ ਗਰਮੀ ਬੜੀ ਪੈਂਦੀ ਪਈ ਹੈ ਜੀ, ਤਾਪਮਾਨ ਬਹੁਤ ਜ਼ਿਆਦਾ ਵਧਿਆ ਹੋਇਆ ਅਤੇ ਹੁਣ ਇਹ ਵੀ ਦੱਸਿਓ ਕਿ ਲੂ ਕਰਕੇ ਪੰਜਾਬ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਜੀ।
ਬਿਲਕੁਲ ਜੀ, 8 ਜ਼ਿਲ੍ਹਿਆਂ ਦੇ ਵਿੱਚ ਲੂ ਚੱਲਣ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ, ਮਤਲਬ ਹਦਾਇਤ ਕੀਤੀ ਗਈ ਹੈ ਕਿ ਕੋਸ਼ਿਸ਼ ਕਰੋ ਆਪਣੇ ਕੰਮ ਸਵੇਰੇ ਨਿਬੇੜੋ ਜਾਂ ਸ਼ਾਮ ਨੂੰ ਸੂਰਜ ਢਲਣ ਤੋਂ ਬਾਅਦ ਖੁੱਲ੍ਹੀ ਧੁੱਪ ਦੇ ਵਿੱਚ ਬਾਹਰ ਨਾ ਨਿਕਲੋ, ਜਿੰਨਾ ਘੱਟ ਨਿਕਲਿਆ ਜਾਵੇ ਉਨਾ ਬਿਹਤਰ ਹੈ। ਸੋ ਇਸ ਲਈ ਕੋਸ਼ਿਸ਼ ਕਰਨ ਲਈ ਇਹ ਸੁਨੇਹੇ ਦਿੱਤੇ ਗਏ ਨੇ ਕਿ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਿੰਨਾ ਤੁਸੀਂ ਬਚ ਸਕਦੇ ਹੋ ਇਸ ਤੋਂ ਬਚਣਾ, ਅਤੇ ਨਹੀਂ ਤਾਂ ਇਹ ਤੁਹਾਡੇ ਲਈ ਘਾਤਕ ਸਿੱਧ ਹੋ ਸਕਦਾ। ਕਿਉਂਕਿ ਜਿਸ ਤਰ੍ਹਾਂ ਪਿਛਲੇ 3-4 ਦਿਨਾਂ ਤੋਂ ਆਪਾਂ ਪਹਿਲਾਂ ਵੀ ਗੱਲ ਕਰਕੇ ਰਹੇ ਹਾਂ ਕਿ 47 ਡਿਗਰੀ ਤੱਕ ਤਾਪਮਾਨ ਜਾ ਰਿਹਾ, ਅਤੇ ਇਹ ਤਾਪਮਾਨ ਦਾ ਹੀ ਅਸਰ ਹੈ ਜੀ ਜਿਹੜਾ ਅਸੀਂ ਦੇਖੋ ਇੰਨਾ ਕੁ ਵਿਕਰੀ 'ਚ ਹੋਏ, ਇਹ ਵਧੀ ਗਰਮੀ ਦਾ ਅਸਰ ਹੈ। ਸੋ 46.7 ਡਿਗਰੀ ਤੱਕ ਜਿਸ ਤਰ੍ਹਾਂ ਤਾਪਮਾਨ ਜਾ ਰਿਹਾ, 47 ਡਿਗਰੀ ਤੋਂ ਉੱਪਰ ਤਾਪਮਾਨ ਜਾ ਰਿਹਾ। ਸੋ ਇਹ ਉਸ ਸਥਿਤੀ ਦੇ ਵਿੱਚ ਹੋਈ ਹੈ। ਸੋ ਕਿ ਪੰਜਾਬ ਦੇ ਵਿੱਚ ਗਰਮੀ ਇਸ ਵਾਰ ਕਾਫੀ ਕਹਿਰ ਦੀ, ਪੂਰੇ ਉੱਤਰੀ ਭਾਰਤ ਦੇ ਵਿੱਚ, ਰਾਜਸਥਾਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਸਥਿਤੀ ਹੈ, ਨਾਲ ਲੱਗਦੇ ਹਰਿਆਣੇ 'ਚ ਵੀ ਇਸ ਤਰ੍ਹਾਂ ਦੀ ਸਥਿਤੀ ਹੈ। ਸੋ ਅੱਜ ਵੀ ਬਠਿੰਡਾ ਦੇ ਵਿੱਚ 46 ਡਿਗਰੀ ਤੋਂ ਪਾਰ ਤਾਪਮਾਨ ਦੱਸਿਆ ਜਾ ਰਿਹਾ। ਅਤੇ ਪਰ ਆਪਾਂ ਜਿਵੇਂ ਉਸ ਦਿਨ ਵੀ ਗੱਲ ਕਰ ਰਹੇ ਸੀਗੇ ਕਿ ਜਿਵੇਂ 16,000 MW ਤੋਂ ਉੱਪਰ ਡਿਮਾਂਡ ਜਾ ਰਹੀ ਹੈ ਬਿਜਲੀ ਦੀ, ਅਤੇ ਜੇ ਇਹ 16,900 ਤੋਂ ਪਾਰ ਜਾਂਦੀ ਫਿਰ ਮੁਸ਼ਕਲ ਹੋ ਜਾਏਗੀ। ਬੁੱਧਵਾਰ ਨੂੰ 16,836 MW ਤੱਕ ਡਿਮਾਂਡ ਗਈ, ਅਤੇ ਇਹ ਤੋਂ ਉੱਪਰ ਦੀ ਸਮਰੱਥਾ ਨਹੀਂ ਹੈ ਮਤਲਬ ਪਾਵਰਕੌਮ ਦੀ 16,900 ਤੱਕ ਉੱਪਰ ਜਾਣ ਦੀ। ਸੋ ਇਹਦਾ ਮਤਲਬ ਫਿਰ ਘੱਟ ਲੱਗਣੇ ਸੀ, ਆਨੇ ਲਾਨੇ ਘੱਟ ਥੋੜ੍ਹੇ ਥੋੜ੍ਹੇ ਲੱਗਣੇ ਸ਼ੁਰੂ ਹੋ ਗਏ। ਮਤਲਬ ਜੇ ਮੋਹਾਲੀ ਵਰਗੇ ਖੇਤਰ ਦੇ ਵਿੱਚ, ਪਟਿਆਲੇ ਵਰਗੇ ਖੇਤਰ ਦੇ ਵਿੱਚ, ਜਲੰਧਰ ਲੁਧਿਆਣਾ ਵਰਗੇ ਸ਼ਹਿਰੀ ਖੇਤਰ ਦੇ ਵਿੱਚ ਇਹਨਾਂ ਘੰਟਿਆਂ ਘੰਟਿਆਂ ਅੱਧਾ ਘੰਟੇ ਲਈ ਬਿਜਲੀ ਜਾ ਰਹੀ ਹੈ, ਮਤਲਬ ਆਨੇ ਲਾਨੇ ਘੱਟ ਨੇ, ਤਾਂ ਇਹਦਾ ਮਤਲਬ ਜੇ ਕਿ ਸਥਿਤੀ ਬਣੀ ਰਹਿੰਦੀ ਤਾਂ ਆਉਂਦੇ ਦਿਨਾਂ 'ਚ ਹੋਰ ਫਿਕਰਮੰਦੀ ਸੀ। ਹੁਣ ਮੌਸਮ ਵਿਭਾਗ ਕੱਲ੍ਹ ਤੋਂ ਕਹਿ ਰਿਹਾ ਸਾਡੇ ਕਿ 14 ਤਰੀਕ ਤੋਂ ਇੱਥੇ ਮੌਸਮ ਬਦਲਣਾ ਸ਼ੁਰੂ ਹੋਏਗਾ, ਮੀਂਹ ਹਨੇਰੀ ਤੂਫਾਨ, ਜਦੋਂ ਕਿ ਅੱਜ ਸ਼ਾਮ ਤੋਂ ਬਾਅਦ ਮੈਨੂੰ ਪਤਾ ਲੱਗ ਰਿਹਾ ਸੀਗਾ ਕਿ ਰੋਪੜ ਜ਼ਿਲ੍ਹੇ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਨਗਰ ਵਾਲੇ ਖੇਤਰ 'ਚ, ਇੱਧਰ ਹੁਸ਼ਿਆਰਪੁਰ ਨਾਇਗੜ੍ਹ ਸਿੰਘ ਵਾਲੇ ਖੇਤਰ ਦੇ ਵਿੱਚ ਹਵਾਵਾਂ ਚੱਲੀਆਂ ਨੇ, ਨੇਰੀ ਝੱਖੜ ਆਇਆ, ਸੋ ਉਹਦੇ ਨਾਲ ਥੋੜ੍ਹੀ ਜਿਹੀ ਮੌਸਮ 'ਚ ਨਰਮੀ ਆਉਂਦੀ ਹੈ, ਜਿਹਦੇ ਨਾਲ ਫਿਰ ਬਿਜਲੀ ਦੀ ਖਪਤ ਘਟਣ ਦੀ ਵੀ ਆਸ ਵੱਧਦੀ ਹੈ। ਸੋ ਪਰ ਅਜੇ ਗਰਮੀ ਤੋਂ ਰਾਹਤ ਦੀ ਹਫ਼ਤਾ ਖੰਡ ਆਸ ਨਹੀਂ ਹੈ
ਜੀ,
ਅਤੇ ਇਸ ਲਈ ਇਹ ਤਾਪਮਾਨ ਕਹਿੰਦੇ ਕਿ ਬੇਸ਼ੱਕ ਹਵਾ ਨੇਰੀ ਨਾਲ ਥੋੜ੍ਹੀ ਜਿਹੀ ਤਬਦੀਲੀ ਆਵੇ ਇਹਨਾਂ 0.1-0.2 ਦੀ, ਪਰ ਐਵਰੇਜ ਔਸਤਨ ਅਜੇ ਵੀ 4-5 ਡਿਗਰੀ ਉੱਪਰ ਚੱਲ ਰਿਹਾ ਤਾਪਮਾਨ ਇਹਨਾਂ ਦਿਨਾਂ ਦੇ ਹਿਸਾਬ ਨਾਲ, ਸੋ ਇਸ ਲਈ ਉਹ ਤੋਂ ਨਜਾਤ ਮਿਲਦੀ ਅਜੇ ਨਜ਼ਰ ਨਹੀਂ ਆ
ਜੀ। ਦੀਪਕ ਜੀ ਖਿਆਲ ਰੱਖੋ, ਗਰਮੀ ਤੋਂ ਬਚ ਕੇ ਰਹੋ। ਜਦੋਂ ਇੰਡੀਆ ਰਹਿੰਦੇ ਹੁੰਦੇ ਸੀ ਨਾ, ਉਦੋਂ ਜਦੋਂ ਲੂ ਵਗਦੀ ਹੁੰਦੀ ਸੀ ਉਦੋਂ ਕਹਿੰਦੇ ਪਿਆਜ਼ ਖਾਓ, ਪਿਆਜ਼ ਖਾਣਾ ਬਿਹਤਰ ਹੁੰਦਾ, ਜਾਂ ਫਿਰ ਖਰਬੂਜੇ ਖਾਓ, ਖਰਬੂਜੇ ਗਰਮੀ ਨਾਲ ਚੰਗਾ ਤੋੜਦੇ ਨੇ।
ਲਿਕੁਇਡ ਚੀਜ਼ਾਂ ਜਿਹੜੀਆਂ, ਮਤਲਬ ਲਿਕੁਇਡ ਤੋਂ ਮਤਲਬ ਪਾਣੀ ਵਗੈਰਾ ਹੀ ਆ, ਅਸੀਂ ਹੋਰ ਲਿਕੁਇਡ ਦੀ ਗੱਲ ਨਹੀਂ ਕਰਦੇ, ਸੋ ਜਿੰਨਾ ਉਹੀ ਜਿਹੇ ਤਰਲ ਪਦਾਰਥ ਨੇ ਜਿੰਨੇ ਲੈ ਜਾਣ ਉਹ ਬਿਹਤਰ ਨੇ ਜੀ।
ਜੀ ਦੀਪਕ ਜੀ, ਸੋਮਵਾਰ ਨੂੰ ਫੇਰ ਗੱਲ ਕਰਦੇ ਹਾਂ, ਤੁਹਾਡਾ ਵੀਕਐਂਡ ਖੁਸ਼ਗਵਾਰ ਰਹੇ, ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ, ਥੈਂਕ ਯੂ,
ਬਹੁਤ ਸ਼ੁਕਰੀਆ,
ਮਿਹਰਬਾਨੀ।